ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
Australia's largest cultural event, Lakemba Nights, during Ramadan is now on. Every Thursday to Sunday from 6 p.m. to 2 a.m. until March 30. With over 60 food stalls, you don't want to miss out on the mouth-watering kanefe, milk pudding and famous camel burgers. Catch public transport or the free shuttle bus and see you there. For more information, visit wih.city/Lakemba Nights.
SBS ਪੰਜਾਬੀ ਦੇ ਨਾਲ।
You're with SBS Radio.
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਨ੍ਹਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਗਈ ਸੀਗੀ। ਤਮਾਮ ਸੰਘਰਸ਼ ਚੱਲ ਰਿਹਾ, ਪੂਰੇ ਸਿਖਰ ਦੇ ਉੱਤੇ ਇਸ ਵੇਲੇ ਹੈਗਾ। ਪਰ ਇਸ ਦੌਰਾਨ ਜਿਹੜੀਆਂ ਕੁਛ ਚਿੰਤਾਵਾਂ ਵਾਲੀਆਂ ਖਬਰਾਂ ਆਉਂਦੀਆਂ ਨੇ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਲਗਾਤਾਰ ਨਾਜੁਕ ਹੁੰਦੀ ਜਾ ਰਹੀ ਹੈ। ਵੱਖ ਵੱਖ ਸਮੇਂ ਦੇ ਉੱਤੇ ਜਿਹੜੀਆਂ ਡਾਕਟਰੀ ਟੀਮਾਂ ਨੇ ਉਹਨਾਂ ਦੀ ਸਿਹਤ ਦਾ ਲਗਾਤਾਰ ਚੈੱਕਅਪ ਕਰ ਰਹੀਆਂ ਨੇ। ਪਿਛਲੇ ਦਿਨਾਂ ਦੇ ਦੌਰਾਨ ਡਾਕਟਰ ਸਵੈ ਮਾਨ ਸਿੰਘ ਹੋਰਾਂ ਨੇ ਇੱਕ ਵੀਡੀਓ ਜਾਰੀ ਕਰਕੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਸੀਗਾ। ਡਾਕਟਰ ਸਵੈ ਮਾਨ ਸਿੰਘ ਜਿਹੜੇ ਕਿ ਭਾਰਤੀ ਮੂਲ ਦੇ ਅਮੈਰੀਕਨ ਡਾਕਟਰ ਨੇ, ਕਾਰਡੀਓਲੋਜਿਸਟ ਨੇ, ਦਿਲ ਦੇ ਰੋਗਾਂ ਦੇ ਮਾਹਰ ਨੇ, ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਬੇਸ਼ੱਕ ਉਹ ਇਸ ਵੇਲੇ ਅਮੈਰੀਕਾ ਦੇ ਵਿੱਚ ਨੇ, ਪਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਕਿ ਮੈਡੀਕਲ ਟੀਮ ਹੈ ਉਹਨਾਂ ਦੀ, ਉਹ ਡੱਲੇਵਾਲ ਸਾਹਿਬ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਡਾਕਟਰ ਸਾਹਿਬ ਤੋਂ ਡੱਲੇਵਾਲ ਸਾਹਿਬ ਦੀ ਸਿਹਤ ਦੇ ਬਾਰੇ ਚ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਵਾਸਤੇ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ। ਇਹ ਗੱਲਬਾਤ ਜਿਹੜੀ ਹੈ ਅੱਜ 6 ਜਨਵਰੀ ਨੂੰ ਰਿਕਾਰਡ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ, SBS ਪੰਜਾਬੀ ਦੇ ਵਿਹੜੇ ਚ ਬਹੁਤ ਬਹੁਤ ਸਵਾਗਤ ਪਹਿਲਾਂ ਤੁਹਾਡਾ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਲਗਾਤਾਰ ਪਿਛਲੇ 40-42 ਦਿਨ ਤੋਂ ਡੱਲੇਵਾਲ ਸਾਹਿਬ ਦੀ ਸਿਹਤ ਦੀ ਨਜ਼ਰਸਾਨੀ ਕਰ ਰਹੇ ਹੋ, ਇਸ ਵੇਲੇ ਕੀ ਹਾਲਾਤ ਨੇ? ਡੱਲੇਵਾਲ ਸਾਹਿਬ ਦੀ ਸਿਹਤ ਦੇ ਕੀ ਅਪਡੇਟ ਹੈ ਜੀ ਤੁਹਾਡੇ ਕੋਲ?
ਹਾਂਜੀ, ਅਸੀਂ ਮੈਂ ਤੁਹਾਨੂੰ ਦੱਸਦਾ, ਪਿਛਲੇ 3 ਸਾਲਾਂ ਤੋਂ ਐਕਚੁਅਲੀ ਮੈਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਫੋਲੋ ਕਰ ਰਿਹਾ, ਨਾਲ ਸਾਡੀ ਟੀਮ ਹੈ, ਔਰ ਪਿਛਲੇ 10 ਮਹੀਨਿਆਂ ਤੋਂ ਫਾਇਰ ਰਿਵਰ ਹਾਰਟ ਐਸੋਸੀਏਸ਼ਨ ਜਿਹੜੀ ਆ ਉਹ ਬਾਰਡਰਸ ਤੇ ਕਿਸਾਨਾਂ ਦੀ ਸਿਹਤ ਦੀ ਤੇ ਟੇਕੇਅਰ ਕਰ ਹੀ ਰਹੀ ਹੈ, ਨਾਲ ਡੱਲੇਵਾਲ ਸਾਹਿਬ ਨੂੰ ਵੀ ਫੋਲੋ ਕਰ ਰਹੇ ਸੀ। ਸੋ ਸਾਨੂੰ ਪਤਾ ਕਿ ਉਹਨਾਂ ਦੀ ਬੇਸ ਲਾਈਨ ਕੀ ਆ, ਉਹਨਾਂ ਦੀ ਸਿਹਤ ਕਿੱਦਾਂ ਵਾ, ਔਰ ਅੱਜ ਉਹਨਾਂ ਦੀ ਸਿਹਤ ਦੇ ਵਿੱਚ ਕੀ ਫਰਕ ਆਉਂਦਾ। ਸੋ ਵੱਡੀ ਚੀਜ਼ ਇਹ ਆ, ਜਿਹੜਾ ਬੰਦਾ, ਇੱਕ ਜਿਹੜਾ ਮਨੁੱਖ ਆ, ਜਦੋਂ 42 ਡੇਜ਼ ਤੁਸੀਂ ਸੋਚੋ ਕਿ ਉਹਨੇ ਰੋਟੀ ਨਾ ਖਾਧੀ ਹੋਵੇ, ਜੇ ਉਹਦਾ ਹਾਲ ਕੀ ਹੋਊਗਾ? ਅਸੀਂ 1 ਦਿਨ ਨਾ ਖਾਈਏ, 2 ਦਿਨ ਨਾ ਖਾਈਏ ਤੇ ਸਾਡਾ ਕੀ ਹੁੰਦਾ? ਸੋ ਉਹਨਾਂ ਦੇ ਸਰੀਰ ਦੇ ਉੱਤੋਂ ਮਤਲਬ ਕਿ ਬਹੁਤ, ਔਰ ਇਸ ਉਮਰ ਦੇ ਵਿੱਚ ਇਹ ਹੋਣਾ ਕਿ ਤੁਹਾਡਾ ਜਿਹੜਾ ਮਸਲ ਮੈਸ ਹੈ, ਜਿਹੜਾ ਸਾਰਾ ਮਸਲ ਜਿਹੜਾ ਇੱਕ ਹਿਸਾਬ ਦਾ ਡਿੱਗ ਪਵੇ, ਹੁਣ ਬਸ ਹੱਡੀਆਂ ਹੀ ਜਿੱਦਾਂ ਇੱਕ ਕਹਿ ਲਓ ਕਿ ਪਿੰਜਰ ਹੀ ਰਹਿ ਜਾਂਦਾ ਸਰੀਰ, ਉਹ ਹਾਲ ਉਹਨਾਂ ਦਾ ਆ। ਅੰਦਰੂਨੀ ਜਿਹੜੀ ਉਹਨਾਂ ਦੀ ਜਿਹੜੀ ਆ ਆਰਗਨਸ ਆ ਉਹ ਗੱਲ ਹੋ ਰਿਹਾ, ਪਰ ਜਿਹੜਾ ਆਹ ਮਸਲ ਉਹਨਾਂ ਦਾ ਇਸ ਉਮਰ ਦੇ ਵਿੱਚ ਜਿਹੜਾ ਡਿੱਗਣਾ, ਉਹ ਇੱਕ ਬਹੁਤ ਖਤਰਨਾਕ ਚੀਜ਼ ਹੈ, ਕਿਉਂਕਿ ਕੱਲ ਉਹ ਰੋਟੀ ਖਾਣ ਵੀ ਲੱਗ ਪੜ ਤਾਂ ਵੀ ਹੋ ਸਕਦਾ ਕਦੀ ਵੀ ਉਹ ਆਪਣੀ ਉਸ ਸਿਹਤ ਤੇ ਵਾਪਸ ਨਾ ਆਉਣ ਜਿਹੜੀ ਸਰੀਰ ਉਹਨਾਂ ਦਾ 40 ਦਿਨ ਪਹਿਲਾਂ ਸੀ। ਸੋ ਕਾਫੀ ਕਹਿ ਲਓ ਕਿ ਇੱਕ ਚਿੰਤਾ ਦੀ ਘੜੀ ਆ ਸਾਡੇ ਲਈ, ਜੋ ਮੈਂ ਉਹਨਾਂ ਨਾਲ ਵੀ ਕਰਦਾ, ਬਾਕੀ ਜਿਹੜੇ ਵੀ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੁੰਦੀ ਹੈ ਉਹਨਾਂ ਨੂੰ ਇਹ ਚੀਜ਼ ਮੈਂ ਦੱਸਦਾ ਕਿ ਇਸ ਟਾਈਮ ਤੇ ਜਿਹੜੀ ਉਹਨਾਂ ਦੀ ਸਿਹਤ ਆ ਬਹੁਤ ਚਿੰਤਾ ਵਾਲੀ, ਸਾਡੇ ਲਈ, ਸਾਰਿਆਂ ਲਈ ਇੱਕ ਚਿੰਤਾ ਵਾਲੀ ਘੜੀ ਆ ਕਿ ਕੁਛ ਨਾ ਕੁਛ ਕਦੀ ਵੀ ਕੁਛ ਹੋ ਸਕਦਾ
ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਖੁਦ ਅਮਰੀਕਾ ਦੇ ਵਿੱਚ ਹੋ, ਤੁਹਾਡੀ ਟੀਮ ਜਿਹੜੀ ਉੱਥੇ ਚੈੱਕਅਪ ਕਰ ਰਹੀ ਹੈ, ਕਿੰਨੇ ਡਾਕਟਰਸ ਨੇ, ਕੀ ਕੁਝ ਅਮਲਾ ਉੱਥੇ ਤੁਹਾਡੇ ਵੱਲੋਂ ਤੈਨਾਤ ਕੀਤਾ ਗਿਆ?
ਹਾਂਜੀ, ਸੋ ਸਾਡੇ ਲਈ ਅਸੀਂ 50 ਡਾਕਟਰਸ ਦਾ ਪੈਨਲ ਹੈ ਜਿਹੜਾ ਅਸੀਂ ਸਟ੍ਰਿਕਟਲੀ ਕਿਸਾਨ ਅੰਦੋਲਨ ਦੇ ਵਿੱਚ ਰੱਖਿਆ ਵਾ, ਜਿਹਦੇ ਵਿੱਚ ਅਮੈਰੀਕਾ ਤੋਂ ਓਨਕੋਲੋਜਿਸਟ ਵੀ ਨੇ, ਨੈਫਰੋਲੋਜਿਸਟ, ਪਲਮਨੋਲੋਜਿਸਟ, ਬੈਕ ਕਾਰਡੀਓਲੋਜਿਸਟ, ਇੰਡੀਆ ਦੇ ਵਿੱਚ ਸਾਡੇ MBBS MD ਡਾਕਟਰਸ ਨੇ ਜਿਹੜੇ ਫੋਲੋ ਕਰਦੇ, ਨਾਲ ਜਿੱਦਾਂ ਮੈਂ ਕਿਹਾ ਕਿ ਡੱਲੇਵਾਲ ਸਾਹਿਬ ਲਈ ਅਲੱਗ ਇੱਕ ਪੈਨਲ ਆ, ਬਾਕੀ ਜਿਹੜੇ ਕਿਸਾਨਾਂ ਲਈ ਅਲੱਗ ਪੈਨਲ ਆ। ਸੋ ਨਾਲ ਸਾਡੀਆਂ ਐਂਬੂਲੈਂਸਿਸ ਉੱਥੇ ਤੈਨਾਤ ਨੇ, ਜਿਹੜਾ ਪੂਰਾ ਇੱਕ ਐਮਰਜੈਂਸੀ ਜੇ ਕੋਈ ਆਉਂਦੀ ਆ, ਭਾਵੇਂ ਉਹ ਟਰਾਮਾ ਕੇਸਿਸ ਉੱਥੇ ਹੁੰਦੇ ਆ ਜਾਂ ਤਸ਼ੱਦਦ ਹੋਇਆ ਸੀ ਜਿੱਦਾਂ ਤੁਹਾਨੂੰ ਪਤਾ ਹੀ ਆ ਪੁਲਿਸ ਵੱਲੋਂ ਜਦੋਂ ਸ਼ੁਭਕਰਨ ਦੀ ਡੈਥ ਹੋਈ, ਉਹਨੂੰ ਵੀ ਸਾਡੀ ਟੀਮ ਨੇ ਉੱਥੋਂ ਪੁਲਿਸ ਦੇ ਜਿਹੜਾ ਕਹਿ ਲਾ ਘੇਰੇ ਚੋਂ ਚੁੱਕ ਕੇ ਲੈ ਕੇ ਆਉਂਦਾ ਸੀ ਸਾਡੇ ਮਤਲਬ ਟੀਮ ਦੇ ਹੱਥਾਂ ਚ ਉਹਨਾਂ ਦੀ ਡੈਥ ਹੋਈ ਸ਼ੁਕਰਨ ਦੀ। ਸੋ ਇੱਦਾਂ ਉੱਥੇ ਇੱਕ ਪੂਰੀ ਟੀਮ ਹੈ ਨਾਲ ਐਂਬੂਲੈਂਸਿਸ ਹੈ ਮੈਡੀਕਲ ਦਾ, ਬਾਕੀ ਫੂਡ ਦਾ, ਵਾਟਰ ਦਾ, ਲਿਵਿੰਗ ਸ਼ੈਲਟਰਸ ਦਾ ਉਹ ਅਸੀਂ ਕਰਦੇ ਹਾਂ, ਪਰ ਮੇਨ ਕੰਮ ਸਿਰਾ ਜਿਹੜਾ ਅਸੀਂ ਰੱਖਿਆ ਉਹ ਆ ਸਾਡਾ ਕਿ ਮੈਡੀਕਲ ਦਾ, ਕਿ ਲੋਕਾਂ ਨੂੰ ਕੋਈ ਵੀ ਅਸੀਂ ਕਿਉਂਕਿ ਹੁਣ ਠੰਡ ਆਉਂਦੀ ਆ, ਗਰਮੀ ਆਉਂਦੀ ਆ, ਮੀਂਹ ਆਉਂਦਾ, ਪਾਣੀ ਦੀ ਕਮੀ ਕਰਕੇ ਡੀਹਾਈਡਰੇਸ਼ਨ ਦੇ ਕੇਸਿਸ ਆਉਂਦੇ ਆ, ਜਿਹੜੇ ਡਾਇਰੀਆ ਦੇ ਕੇਸਿਸ ਆਉਂਦੇ ਆ, ਵਾਮਿਟਿੰਗ ਦੇ ਕੇਸ ਆਉਂਦੇ ਆ, ਡਿਸੈਂਟਰੀ, ਇਹੋ ਜਿਹੀ ਚੀਜ਼ਾਂ ਜਿਹੜੀਆਂ ਪ੍ਰੋਬਲਮ ਆ ਉਹ ਤੇ ਆਉਣੀਆਂ। ਬਾਕੀ ਜਿਹੜੇ ਬਜ਼ੁਰਗ ਆ ਘਰੋਂ ਦੂਰ ਆ, ਬਲੱਡ ਪ੍ਰੈਸ਼ਰ ਦੀ ਦਵਾਈ ਘਰੇ ਭੁੱਲ ਆਉਂਦੇ ਆ, ਡਾਇਬਿਟੀਜ਼ ਨੂੰ ਫੋਲੋ ਨਹੀਂ ਕੀਤਾ ਜਾ, ਸੋ ਸਾਰੇ ਜਿੱਦਾਂ ਕਹਿ ਲਓ ਕਿ ਅਕਿਊਟ ਕੇਸਿਸ ਵੀ ਆਉਂਦੇ ਆ, ਟਰੋਮਾ ਕੇਸਿਸ ਵੀ ਆਉਂਦੇ ਆ, ਜਿਹੜੇ ਫੂਡ ਬੋਰਨ ਇਲਨੈਸਿਸ ਹੁੰਦੀਆਂ ਵਾ ਉਹ ਵੀ ਕੇਸਿਸ ਆਉਂਦੇ ਆ। ਸੋ ਓਵਰ ਟਾਈਮ ਉਹਨਾਂ ਦੀ ਸਾਰਿਆਂ ਦੀ ਜਿਹੜੀ ਆਪਾਂ ਮਤਲਬ ਕਿ ਇੱਕ ਪੈਨਲ ਬਣਾ ਕੇ ਟੀਮ ਜਿਹੜੀ ਉੱਥੇ ਟੇਕ ਕੇਅਰ ਕਰ ਰਹੀ ਆ ਵਿਦ ਮੈਡੀਸਿਨਸ, ਸਾਰਾ ਕੁਝ ਜਿਹੜਾ ਉੱਥੇ ਤਨਾਅ ਦਿਆ
ਜੀ।
ਫੀਲਡ ਹਸਪੀਟਲ ਮਤਲਬ ਅਸੀਂ ਉੱਥੇ ਇੱਕ ਬਣਾਇਆ ਜਿੱਥੇ ਅਸੀਂ ਸਾਰੀ ਉਹ ਕੇਅਰ ਦਿੰਦੇ ਹਾਂ
ਜੀ। ਡਾਕਟਰ ਸਾਹਿਬ, ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਦੇ ਲਿਹਾਜ਼ ਨਾਲ ਮੈਂ ਫਿਰ ਗੱਲ ਕਰਨਾ ਚਾਹੁੰਦਾ ਕਿ ਉਹ ਤੁਹਾਡੇ ਕੋਲ ਲੇਟੈਸਟ ਰਿਪੋਰਟਸ ਤੁਹਾਡੇ ਜਿਹੜੇ ਕਲੀਗਸ ਹੈਗੇ ਨੇ, ਤੁਹਾਡੇ ਸਹਿਯੋਗੀ ਡਾਕਟਰਸ ਨੇ, ਉਹਨਾਂ ਨੇ ਸਾਂਝੀਆਂ ਕੀਤੀਆਂ ਹੋਣਗੀਆਂ, ਕਿਵੇਂ ਕੁਛ ਲੀਕਡ ਵਗੈਰਾ ਲੈ ਰਹੇ ਨੇ ਜਾਂ ਕਿਵੇਂ ਉਹਨਾਂ ਦੀ ਪਾਚਨ ਸ਼ਕਤੀ ਕਿਵੇਂ ਹੈਗੀ ਆ, ਉਹ ਜੇ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਜੀ।
ਹਾਂਜੀ, ਸੋ ਅਸੀਂ ਉਹਨਾਂ ਦੀ ਬਲੱਡ ਰਿਪੋਰਟ ਆਲਮੋਸਟ ਪਹਿਲਾਂ ਤੇ ਜਦੋਂ ਸ਼ੁਰੂ ਉਹਨਾਂ ਨੇ ਕੀਤਾ ਸੀ ਉਦੋਂ ਰੋਜ਼ ਕਰਦੇ ਸਾਂ, ਫਿਰ ਅਸੀਂ ਜਦੋਂ ਸੋਚਿਆ ਕਿ ਜੇ ਅਸੀਂ ਅੱਗੇ ਕੁਛ ਨਹੀਂ ਖਾ ਰਹੇ, ਜੇ ਅਸੀਂ ਇੰਨਾ ਖੂਨ ਕੱਢਾਂਗੇ ਤੇ ਉਹਨਾਂ ਦੀ ਸਥਿਤੀ ਹੋਰ ਮਾੜੀ ਹੋ ਜਾਊਗੀ, ਸੋ ਅਸੀਂ ਫਿਰ ਕੀ ਕੀਤਾ ਇੱਕ ਦਿਨ ਛੱਡ ਕੇ ਬਲੱਡ ਰਿਪੋਰਟਾਂ ਕਰਨੀਆਂ ਸ਼ੁਰੂ ਕਰਤੀਆਂ, ਔਰ ਇਸ ਟਾਈਮ ਤੇ ਅਸੀਂ ਦੋ ਦਿਨਾਂ ਬਾਅਦ ਕਰਦੇ ਹਾਂ, ਟਰਾਈ ਕਰਦੇ ਇੱਕ ਜਾਂ ਦੋ ਦਿਨ ਰੁਕ ਕੇ ਫਿਰ ਕਰੀਏ। ਨੋਰਮਲੀ ਸਾਡੇ ਬਲੱਡ ਰਿਪੋਰਟ ਜਿਹੜੀਆਂ ਅਸੀਂ ਰੋਜ਼ ਮਤਲਬ ਹਰ ਇੱਕ ਵਾਰੀ ਕਰਦੇ ਹੋ, ਲਿਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਉਹਨਾਂ ਦੇ ਇਨਫਲੈਮੇਟੋਰੀ ਮਾਰਕਰਸ, ਸੀਬੀਸੀ, ਨਾਲ ਅਸੀਂ ਕੀਟੋਨ ਬਾਡੀ ਜਿਹੜਾ ਸਾਨੂੰ ਦੱਸਦਾ ਕਿ ਉਹ ਕਿੰਨੇ ਕੁ ਉਹਨਾਂ ਦੇ ਜਿਹੜੀ ਸਰੀਰ ਕਿੰਨਾ ਕੁ ਸਰੀਰ ਨੂੰ ਖਾ ਰਿਹਾ, ਉਹ ਟੈਸਟ ਹੁੰਦਾ ਕਿ ਉਹ ਬੰਦਾ ਵਾਕਈ ਹੰਗਰੀ ਆ, ਮਤਲਬ ਕਿ ਉਹ ਭੁੱਖ ਦੇ ਨਾਲ ਆ, ਉਹ ਕੀਟੋਨ ਬਾਡੀਜ਼ ਤੋਂ ਪਤਾ ਲੱਗਦਾ। ਸੋ ਟੈਸਟ ਨੋਰਮਲੀ ਕਰਦੇ ਆ, ਫਿਰ ਅਸੀਂ ਰੈਟਿਨੋਲ ਬਾਈਂਡਿੰਗ ਪ੍ਰੋਟੀਨ, ਪ੍ਰੀ ਐਲਬਿਊਮਿਨ, ਇਹ ਅਸੀਂ ਹਰ ਇੱਕ 5 ਦਿਨਾਂ ਬਾਅਦ ਇਹ ਟੈਸਟ ਕਰਦੇ, ਜਿਹਦਾ ਪਤਾ ਲੱਗਦਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਕਿੰਨੀ ਕੁ ਅਜੇ ਸ਼ਕਤੀ ਹੈਗੀ ਆ, ਕਿੰਨਾ ਕੁ ਪ੍ਰੋਟੀਨ ਸਟੋਰ ਹੈਗਾ ਵਾ, ਕਿ ਕਿੰਨੀ ਕੁ ਦੇਰ ਤੱਕ ਸਾਨੂੰ ਲੱਗਦਾ ਕਿ ਉਹ ਕੱਢ ਸਕਦੇ ਆ। ਸੋ ਜੇ ਮੈਂ ਟੈਸਟਾਂ ਦੀ ਗੱਲ ਕਰਾਂ, ਉਹਨਾਂ ਦਾ ਜਿਹੜਾ ਪ੍ਰੋਟੀਨ ਸਟੋਰ ਆ ਬਹੁਤ ਜ਼ਿਆਦਾ ਗਿਰ ਚੁੱਕੇ ਆ, ਜਿਹੜੀ ਉਹਨਾਂ ਦੀ ਕਿਡਨੀ ਫੰਕਸ਼ਨ ਟੈਸਟ ਆ GFR ਜਿਹੜਾ ਬਲੋ 60 ਆ ਗਿਆ, ਜਿਹੜੇ ਉਹਨਾਂ ਦੀ ਕ੍ਰੈਟਿਨ ਉਹ ਰਾਈਜ਼ ਕਰ ਰਹੀ ਆ, ਜਿਹੜੇ ਉਹਨਾਂ ਦੇ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੁਏਟ ਕਰ ਰਹੇ ਆ, ਇੱਕ ਵਾਰੀ ਤਾਂ ਬਹੁਤ ਜ਼ਿਆਦਾ ਰਾਈਜ਼ ਕਰ ਗਏ ਸੀ, ਫਿਰ ਥੋੜਾ ਜਿਹਾ ਉਹਨਾਂ ਦਾ ਆਈ ਥਿੰਕ ਸਰੋਸ ਜਿਹੜਾ ਸਰੀਰ ਆ ਉਹ ਇੱਕ ਸਟਾਰਵੇਸ਼ਨ ਮੋਡ ਵਿੱਚ ਚਲ ਗਿਆ, ਜਿੱਥੇ ਉਹਨੇ ਆਪਣੇ ਆਪ ਨੂੰ ਇੱਕ ਵਾਰੀ ਸੰਭਾਲ ਲਿਆ ਕਹਿ ਲਓ, ਕਿ ਇੱਕ ਵਾਰੀ ਫਲਕਚੁਏਟ ਕਰਨ ਨੂੰ ਰੁਕ ਗਏ ਆ। ਸੋ ਇਨਫਲੈਮੇਟਰੀ ਮਾਰਕਰ ਜਿਹੜੇ ਆ, ਜਿੱਦਾਂ ESR ਕਾਫੀ ਹਾਈ ਇੱਕ ਵਾਰੀ ਰਾਈਜ਼ ਕਿਆ ਕਰਦਾ ਵਾ, CRP ਉਹਨਾਂ ਦਾ ਹਾਈ ਆ। ਸੋ ਓਵਰਆਲ ਜਿਹੜੀ ਇੱਕ ਸਰੀਰ ਦੀ ਸਥਿਤੀ ਇਹੋ ਹੀ ਆ ਕਿ ਉਹ ਭੁੱਖ ਦੇ ਵਿੱਚ ਆ, ਉਹ ਸਰੀਰ ਸਰੀਰ ਨੂੰ ਖਾ ਰਿਹਾ ਵਾ, ਆਰਗਨਸ ਜਿਹੜੇ ਆ ਉਹ ਆਪਣਾ ਲਿਟਰਲੀ ਹੈਂਗਿੰਗ ਬਾਏ ਦਾ ਥਰੈਡ, ਅਸੀਂ ਇਹ ਗੱਲ ਕੀਤੀ ਸੀ 10 ਕੁ ਦਿਨ ਪਹਿਲਾਂ, ਔਰ ਅੱਜ ਵੀ ਉਦਾਂ ਹੀ ਆ ਕਿ ਹੈਂਗਿੰਗ ਬਾਏ ਦਾ ਥਰੈਡ। ਇਹ ਖਤਰਾ ਕਿ ਜੇ ਇੱਕ ਆਰਗਨ ਡਿੱਗਦੀ ਆ, ਇੱਕ ਆਰਗਨ ਨੂੰ ਪ੍ਰੋਬਲਮ ਆਉਂਦੀ ਆ, ਤੇ ਹੋ ਸਕਦਾ ਬਹੁਤ ਛੇਤੀ ਹੀ ਮਤਲਬ ਕਿ ਕੁਛ ਮਿੰਟਾਂ ਘੰਟਿਆਂ ਦੇ ਵਿੱਚ ਹੀ ਬਾਕੀ ਸਾਰੇ ਆਰਗਨ ਨਾਲ ਦੀ ਨਾਲ ਹੀ ਫੇਲ ਹੋ ਜਾਣ। ਸੋ ਬਹੁਤ ਜ਼ਿਆਦਾ ਇੱਕ ਮਤਲਬ ਕਿ ਚਿੰਤਾ ਦੀ ਸਥਿਤੀ ਆ, ਜਿਹੜੀ ਮੈਂ ਸਰਕਾਰ ਦੇ ਨਾਲ ਵੀ ਸ਼ੇਅਰ ਕੀਤੀ ਆ, ਜਿਹੜੇ ਉਹਨਾਂ ਦੇ ਨੁਮਾਇੰਦਿਆਂ ਨਾਲ ਮੇਰੀ ਗੱਲ ਹੁੰਦੀ ਆ, ਜਿਹੜੀ ਮੈਂ ਬਾਕੀ ਜਥੇਬੰਦੀਆਂ ਨਾਲ ਵੀ ਸ਼ੇਅਰ ਕੀਤੀ ਆ, ਡੱਲੇਵਾਲ ਸਾਹਿਬ ਨਾਲ ਤੇ ਸ਼ੇਅਰ ਕੀਤੀ ਆ
ਜੀ। ਉਹਨਾਂ ਦੇ ਜਿਹੜੇ ਪੁੱਤਰ ਨੇ ਜਾਂ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਨਾਲ ਜਦੋਂ ਇਹ ਰਿਪੋਰਟਸ ਸਾਂਝੀਆਂ ਕੀਤੀਆਂ ਜਾਂ ਤੁਸੀਂ ਵੀ ਬੇਨਤੀ ਕੀਤੀ ਹੋਏਗੀ ਇਸ ਮਰਨ ਵਰਤ ਨੂੰ ਜਾਂ ਭੁੱਖ ਹੜਤਾਲ ਨੂੰ ਖਤਮ ਕਰਨ ਦੀ, ਤਾਂ ਡੱਲੇਵਾਲ ਸਾਹਿਬ ਕੁਛ ਰਾਜ਼ੀ ਹੁੰਦੇ ਨੇ ਇਸ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਤੋਂ ਬਾਅਦ, ਇਹ ਸਾਰੀ ਰਿਪੋਰਟ ਸੁਣਨ ਤੋਂ ਬਾਅਦ ਕੀ ਕਹਿੰਦੇ ਨੇ, ਕੀ ਰਿਐਕਸ਼ਨ ਹੈ ਉਹਨਾਂ ਦਾ?
ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਨਾ, ਜਦੋਂ ਪਹਿਲੇ ਕੁਛ ਦਿਨ, ਪਹਿਲੇ 5 ਦਿਨ 10 ਦਿਨ, ਉਦੋਂ ਫਿਰ ਮੈਂ ਮੇਰੀ ਰੋਜ਼ ਹੀ ਮੈਂ ਉਹਨਾਂ ਦੇ ਮਤਲਬ ਕਿ ਮੈਂ ਇਹ ਗੱਲ ਕਰਦਾ ਸਾ ਕਿ ਆਪਾਂ ਰਾਹ ਲੱਭ ਲਈਏ, ਮੈਨੂੰ ਦੱਸ ਦਿਓ ਕਿਹੜਾ ਰਾਹ ਲੱਭੀਏ, ਅਸੀਂ ਕਮੇਟੀ ਬਣਾ ਦਿੰਦੇ ਹਾਂ। ਮਤਲਬ ਮੈਂ ਉਹਨਾਂ ਦੇ ਅੱਗੇ ਬਹੁਤ ਜ਼ਿਆਦਾ ਐਸੀਆਂ ਚੀਜ਼ਾਂ ਰੱਖੀਆਂ, ਮੈਂ ਮਤਲਬ ਅਕਾਲ ਤਖਤ ਸਾਹਿਬ ਨਾਲ ਵੀ ਗੱਲ ਕਰੂੰਗਾ, ਅਸੀਂ ਕੋਈ ਐਸਾ ਕੰਮ ਕਰ ਲਈਏ, ਮਤਲਬ ਕਿ ਮੈਂ ਆਪਣੇ ਵੱਲੋਂ ਰਾਹ, ਕਿਉਂਕਿ ਮੇਰੇ ਲਈ ਉਹ ਇੱਕ ਮਰੀਜ਼ ਆ, ਮੈਂ ਨੀ ਚਾਹੁੰਦਾ ਮੈਂ ਉਹ ਮਰੀਜ਼ ਮੇਰੇ ਅੱਗੇ ਦਮ ਤੋੜ ਦੇ, ਮੈਂ ਰਾਹ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਨਾ ਹਰ ਇੱਕ ਵਾਰੀ ਨਾ ਕਰਤੀ ਕਿ ਨਹੀਂ, ਔਰ ਇੱਕ 10 ਕੁ ਦਿਨਾਂ ਬਾਅਦ ਉਹਨਾਂ ਨੇ ਫਿਰ ਮੈਨੂੰ ਬੜੇ ਸਟ੍ਰਿਕਟਲੀ ਕਹਿਤਾ ਕਿ ਜੇ ਤੂੰ ਮੇਰੀ ਕੁਛ ਕਰਨਾ ਚਾਹੁੰਦਾ ਮੇਰੇ ਲਈ, ਜੇ ਤੂੰ ਮੈਨੂੰ ਪਿਆਰ ਕਰਦਾ ਜਾਂ ਮੇਰੇ ਲਈ ਤੇਰੇ ਅੰਦਰ ਕੇਅਰ ਆ, ਤੇ ਤੂੰ ਸਰਕਾਰ ਤੋਂ ਦੱਸ ਕਿ ਸਰਕਾਰ ਕੀ ਰਾਹ ਲੱਭੂਗੀ, ਮਤਲਬ ਉਹ ਜੋ ਸਾਡੀਆਂ ਮੰਗਾਂ ਵਾ ਉਹਨਾਂ ਨੂੰ ਮਨਾਉਣ ਲਈ ਕੋਈ ਰਾਹ ਲੱਭ, ਇਹ ਨਾ ਰਾਹ ਲੱਭ ਕਿ ਮੈਨੂੰ ਤੂੰ ਰੋਟੀ ਕਿੱਦਾਂ ਖਵਾ ਸਕਦਾ ਜਾਂ ਮੈਨੂੰ ਤੂੰ ਫਲੂਇਡ ਕਿੱਦਾਂ ਦੇ ਸਕਦਾ ਜਾਂ ਮੈਨੂੰ ਮੇਰੀ ਕਿੱਦਾਂ ਟੇਕ ਕੇਅਰ ਕਰ ਸਕਦਾ, ਇੰਸਟੈਂਟ ਤੇਰਾ ਜਿਹੜਾ ਫੋਕਸ ਆ ਉਹ ਉੱਧਰ ਕਰਦੇ ਡਾਕਟਰ, ਕਿ ਤੂੰ ਜਿਹੜੇ ਸਰਕਾਰ ਜਿਹੜੀ ਆ ਸਾਡੀ ਮੰਗਾਂ ਕਿੱਦਾਂ ਮੰਗ ਸਕਦੀ। ਸੋ ਉਹਨਾਂ ਨੇ ਮਤਲਬ 10ਵੇਂ ਦਿਨ ਦੇ ਬਾਅਦ ਮੈਨੂੰ ਇਹੋ ਹੀ ਗੱਲ ਕੀਤੀ ਕਿ ਡਾਕਟਰ ਸਾਹਿਬ ਜਿਹੜੀ ਤੁਹਾਡਾ ਫੋਕਸ ਆ ਉਹ ਮੇਰੀ ਮੈਨੂੰ ਰੋਟੀ ਖਵਾਉਣ ਤੋਂ ਜਾਂ ਮੇਰਾ ਜਿਹੜਾ ਵਰਤਿਆ ਉਹਨੂੰ ਤੜੋਣ ਦੀ ਥਾਂ ਤੇ ਸਰਕਾਰ ਵੱਲ ਲਾਓ ਕਿ ਸਰਕਾਰ ਤੋਂ ਅਸੀਂ ਆਪਣੀਆਂ ਮੰਗਾਂ ਕਿੱਦਾਂ ਮਨਾ ਸਕਦੇ ਹਾਂ। ਸੋ ਹੀ ਇਜ਼ ਬੀਨ ਵੈਰੀ ਸਟ੍ਰਿਕਟ। ਕੁਛ ਲਿਕੁਇਡ ਮਤਲਬ ਫਲੂਇਡ ਵਾਟਰ ਤੋਂ ਇਲਾਵਾ ਨਾ ਉਹ ਤੇ ਇੱਥੋਂ ਤੱਕ ਕਿ ਉਹ ਪ੍ਰਸ਼ਾਦ ਵੀ ਨਹੀਂ ਲੈਂਦੇ। ਮਤਲਬ ਪ੍ਰਸ਼ਾਦ ਵੀ ਜੇ ਕੋਈ ਦੂਰੋਂ ਕਈ ਵਾਰੀ ਲੈ ਕੇ ਆਉਂਦਾ ਤੇ ਉਹ ਕਹਿੰਦੇ ਕਿ ਮੇਰੇ ਸਿਰ ਤੇ ਲਾ ਦੋ, ਮਤਲਬ ਤੇਲ ਲਾ ਦੋ, ਪਰ ਮੈਂ ਮੂੰਹ ਚ ਨਹੀਂ ਪਾਉਣਾ। ਸੋ ਮੂੰਹ ਚ ਕੋਈ ਵੀ ਇੱਕ ਵੀ ਚੀਜ਼ ਉਹ ਨਹੀਂ ਲੈਂਦੇ, ਇੱਥੋਂ ਤੱਕ ਕਿ ਉਹ ਆਪਣੀਆਂ ਦਵਾਈਆਂ ਵੀ ਨਹੀਂ ਲੈਂਦੇ। ਸਾਡਾ ਇੱਕ ਕੈਂਸਰ ਸਪੈਸ਼ਲ ਤੋਂ ਉਹਨਾਂ ਨੂੰ ਵਿਜ਼ਿਟ ਕਰਨ ਲਈ ਭੇਜਿਆ ਸੀ, ਜਿਹੜਾ ਸਪੈਸ਼ਲੀ ਕਿ ਤੂੰ ਉਹਨਾਂ ਦੀ ਇੱਕ ਵਾਰੀ ਵੇਖ ਕੇ ਆ ਕਿੱਦਾਂ ਕਿ ਜੇ ਦਵਾਈਆਂ ਆਪਾਂ ਦੇਣ ਦੀ ਲੋੜ ਆ ਤੇ ਤੂੰ ਦੱਸੀ। ਪਰ ਉਹਨਾਂ ਨੇ ਉਹ ਤੋਂ ਵੀ ਮਨਾ ਕਰਤਾ ਕਿ ਨਹੀਂ, ਜਦੋਂ ਇਹ ਸਾਰਾ ਮੇਰਾ ਹੋ ਜੂਗਾ, ਪਰਮਾਤਮਾ ਕਰੇ, ਸਰਕਾਰਾਂ ਮੰਨ ਜੇ, ਫਿਰ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਭਾਵੇਂ ਮੈਨੂੰ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜੇ ਤੁਸੀਂ ਕਹੋਗੇ ਕਿ ਅਮੈਰੀਕਾ ਆਉਣਾ ਤੇ ਮੈਂ ਅਮੈਰੀਕਾ ਵੀ ਆਉਣ ਲਈ ਤੁਹਾਡੇ ਨਾਲ ਰੈਡੀ ਹੋਊਂਗਾ, ਪਰ ਇਸ ਟਾਈਮ ਤੇ ਨਹੀਂ। ਇਸ ਟਾਈਮ ਤੇ ਮੇਰਾ ਜੋ ਵੀ ਮੈਂ ਕਰ ਰਿਹਾ ਮੈਂ ਕੋਈ ਦਵਾਈ ਨਹੀਂ ਲਊਂਗਾ।
ਡਾਕਟਰ ਸਾਹਿਬ ਚਲੋ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਸਰਕਾਰ ਮੰਗਾਂ ਮੰਨੇਗੀ ਔਰ ਸਾਰਾ ਕੁਛ ਠੀਕ ਹੋਏਗਾ। ਪਰ ਜੇਕਰ ਕੱਲ ਨੂੰ ਠੀਕ ਹੋ ਜਾਂਦਾ ਸਾਰਾ ਕੁਛ ਤਾਂ ਡੱਲੇਵਾਲ ਸਾਹਿਬ ਉਹਨਾਂ ਨੂੰ ਰਿਕਵਰ ਕਰਨ ਨੂੰ, ਜਿਵੇਂ ਉਹਨਾਂ ਦੀ ਏਜ 70 ਸਾਲ ਦੀ ਹੈਗੀ ਹੈ, ਮੁੜ ਕੇ ਪੈਰਾਂ ਤੇ ਆਉਣ ਨੂੰ ਸਰੀਰ ਨੂੰ ਕਿੰਨਾ ਕੁ ਸਮਾਂ ਲੱਗੇਗਾ ਜੀ ਫਿਰ?
ਨਹੀਂ ਮੈਂ ਦੇਖੋ ਬਾਰ ਬਾਰ ਇਹ ਗੱਲ ਕੀਤੀ ਆ ਔਰ ਅੱਜ ਦੀ ਨਹੀਂ, ਮੈਂ ਮੈਨੂੰ ਲੱਗਦਾ 10-20-30 ਦਿਨ ਹੋ ਗਏ ਮੈਂ ਇਹ ਗੱਲ ਕਰ ਰਿਹਾ ਕਿ ਸਰੀਰ ਸ਼ਾਇਦ ਕਦੀ ਵੀ ਵਾਪਸ ਨਾ ਆਵੇ ਜੋ ਅੱਜ ਉਹਨਾਂ ਦੀ ਸਥਿਤੀ ਆ ਨਾ। ਜੇ ਕੋਈ ਇਹ ਸਮਝਦਾ ਕਿ ਅੱਜ ਉਹ ਆਪਣਾ ਵਰਤ ਤੋੜ ਦੇਣਗੇ ਤੇ ਸਭ ਕੁਝ ਨਾਰਮਲ ਹੋ ਜੂਗਾ, ਇਹ ਨਹੀਂ ਹੋਣਾ। ਉਹਨਾਂ ਦਾ ਸਰੀਰ ਕਦੀ ਵੀ ਵਾਪਸ ਨਹੀਂ ਆਉਣਾ ਜਿੱਦਾਂ ਦਾ ਉਹ ਸੀ। ਉਹ ਜਿਹੜਾ ਮਸਲ ਇਸ ਉਮਰ ਚ ਟੁੱਟ ਜਾਂਦਾ ਉਹ ਕਦੀ ਵਾਪਸ ਨਹੀਂ ਆਉਣਾ। ਸੋ ਸਰੀਰ ਵਾਪਸ ਨਹੀਂ ਆਉਣਾ ਜਿੱਦਾਂ ਦਾ ਪਹਿਲਾਂ ਸੀ। ਔਰ ਦੂਜੀ ਗੱਲ ਇਹ ਆ ਕਿ ਹੋ ਸਕਦਾ ਕਦੀ ਵੀ ਰਿਕਵਰੀ ਨਾ ਹੋਵੇ ਜਿਹੜੇ ਆਰਗਨ ਨੂੰ ਡੈਮੇਜ ਕਰ ਦਿੱਤਾ। ਸੋ ਬੜੇ ਇੱਕ ਰੀਫੀਡਿੰਗ ਸਿੰਡਰੋਮ ਹੁੰਦੀ ਹੈ, ਜਿਹੜੇ ਤੁਹਾਡੇ ਡਾਕਟਰ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਇਸ ਚੀਜ਼ ਦਾ। ਜਾਂ ਜਿਹੜੇ ਲੋਕ ਨਾਜ਼ੀ ਜਰਮਨੀ ਦੇ ਵਿੱਚ ਕੀ ਹੋਇਆ ਸੀ ਜਦੋਂ ਜੂਸ ਨੂੰ ਟੋਰਚਰ ਕੀਤਾ ਸੀ ਹਿਟਲਰ ਨੇ, ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਵਾਪਸ ਜਦੋਂ ਕੰਸੈਂਟ੍ਰੇਸ਼ਨ ਕੈਂਪਸ ਤੋਂ ਕੱਢਿਆ ਤੇ ਲੋਕ ਬਹੁਤ ਮਰਨ ਲੱਗ ਪਏ ਜਦੋਂ ਰੋਟੀ ਖਾਣੀ ਉਹਨਾਂ ਨੂੰ ਪੂਰਾ ਖੁੱਲਾ ਮਿਲਿਆ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਸਰੀਰ ਜਦੋਂ ਨਾ ਜਦੋਂ ਭੁੱਖਾ ਰਹਿੰਦਾ ਇੰਨੀ ਦੇਰ, ਉਹ ਤੁਸੀਂ ਇੱਕਦਮ ਰੋਟੀ ਖਾਣੀ ਸ਼ੁਰੂ ਕਰ ਦਿੰਦੇ ਹੋ ਤੇ ਤੁਹਾਡੇ ਵਿੱਚ ਬਹੁਤ ਕਮੀ ਆ ਜਾਂਦੀ ਆ ਕਈ ਵਾਰੀ ਜਿਹੜੇ ਇਲੈਕਟ੍ਰੋਲਾਈਟਸ ਦੀ, ਤੇ ਬੰਦਾ ਸਡਨ ਕਾਰਡੀਅਕ ਡੈਥ ਤੋਂ ਉਹ ਮਰ ਜਾਂਦਾ ਕਹਿ ਲਓ। ਸੋ ਇਹ ਜਦੋਂ ਇਹਨਾਂ ਦਾ ਜੇ ਪਰਮਾਤਮਾ ਕਰੇ ਸਰਕਾਰ ਮੰਗਾਂ ਮੰਨ ਲੇ ਇਹਨਾਂ ਦਾ ਫਾਸਟ ਉੱਠਦਾ, ਫਿਰ ਵੀ ਇਹਨਾਂ ਨੂੰ ਡਾਕਟਰੀ ਨਿਗਰਾਨੀ ਥੱਲੇ ਰਹਿ ਕੇ ਵਾਪਸ ਆਪਣਾ ਫਾਸਟ ਤੋੜਨਾ ਪਊਗਾ। ਕਿਉਂਕਿ ਜਿਹੜਾ ਸਰੀਰ ਉਹਨਾਂ ਦਾ ਇਸ ਟਾਈਮ ਤੇ ਇੱਥੋਂ ਤੱਕ ਕਿ ਉਹ ਖੜੇ ਵੀ ਨਹੀਂ ਹੋ ਸਕਦੇ, ਰੋਟੀ ਖਾਣ ਦੀ ਦੂਰ, ਮਤਲਬ ਪਾਣੀ ਪੀਣ ਦੀ ਦੂਰ, ਉਹ ਤਾਂ ਕੁਤੇ ਇਸ ਵੇਲੇ ਖੜਿਆ ਵੀ ਨਹੀਂ ਹੋਇਆ ਜਾਂਦਾ, ਚੱਕਰ ਆਉਣ ਲੱਗ ਪੈਂਦੇ ਆ। ਸੋ ਬਹੁਤ ਜ਼ਿਆਦਾ ਮਾੜੀ ਸਥਿਤੀ ਵਿੱਚ ਆ। ਮੈਂ ਸਾਰਿਆਂ ਨੂੰ ਇਹੋ ਹੀ ਗੱਲ ਕਹਿੰਦਾ ਕਿ ਬੜੀ ਚਿੰਤਾ ਦੀ ਇਹ ਵਿਸ਼ਾ ਵਾ ਸਰਕਾਰਾਂ ਲਈ। ਮੈਨੂੰ ਨਹੀਂ ਪਤਾ ਕਿਉਂ ਨੀ ਉਹ ਇੰਨਾ ਚਿੰਤਾ ਦਿਖਾ ਰਹੀਆਂ ਜਿੰਨੀਆਂ ਚਿੰਤਾ ਉਹਨਾਂ ਨੂੰ ਦਿਖਾਉਣੀ ਚਾਹੀਦੀ।
ਜੀ, ਪਰ ਤੁਹਾਡੇ ਵੱਲੋਂ ਇਹ ਐਡਵਾਈਸ ਕੀਤਾ ਕਿ ਉਹਨਾਂ ਨੂੰ ਕੀ ਹੋਸਪਿਟਲਾਈਜ਼ ਹੋ ਜਾਣ ਵਾਸਤੇ ਜਾਂ ਕਿਸੇ ਹੋਸਪਿਟਲ ਦੇ ਵਿੱਚ ਜਾ ਕੇ ਜੇਰੇ ਇਲਾਜ ਉੱਥੇ ਜਾ ਕੇ ਆਪਣਾ ਕੰਟੀਨਿਊ ਕਰ ਲੈਣ ਇਸ ਚੀਜ਼ ਨੂੰ?
ਅਸੀਂ ਅਸੀਂ ਉਹ ਹਰ ਇੱਕ ਦੇਖੋ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਰਹੇ ਕਿਉਂਕਿ ਪੇਸ਼ੈਂਟ ਦੀ ਹੁੰਦੀ ਆ। ਮੈਂ ਤੇ ਉਹਨਾਂ ਨੂੰ ਦੇਖੋ ਹੋਸਪਿਟਲ ਚ ਜਾ ਕੇ ਇਲਾਜ ਕਰ ਲਓ, ਮੈਨੂੰ ਲੱਗਦਾ ਇਹ ਇਹਦਾ ਸੋਲੂਸ਼ਨ ਨਹੀਂ ਹੈ ਜੋ ਕਹਿ ਰਹੇ ਆ। ਉਹ ਕਹਿੰਦੇ ਮੈਂ ਇਲਾਜ ਨਹੀਂ ਕਰਾਉਣਾ, ਮੈਂ ਤੇ ਮਰਨ ਬੈਠਾ। ਤੁਸੀਂ ਸਮਝੋ ਨਾ, ਉਹ ਅਸੀਂ ਉਹਨਾਂ ਨੂੰ ਫੇਰ ਹੀ ਕਹੀਏ ਕਿ ਤੁਸੀਂ ਹੋਸਪਿਟਲ ਹੋ ਕਿ ਜੇ ਉਹ ਬੰਦਾ ਕਹੇ ਕਿ ਮੇਰਾ ਇਲਾਜ ਕਰ ਲਓ, ਉਹ ਤੇ ਕਹਿੰਦਾ ਮੈਂ ਰੋਟੀ ਨਹੀਂ ਖਾਣੀ, ਉਹਦਾ ਮੈਂ ਮਰਨਾ।
ਜੀ,
ਜਿਹੜਾ ਬੰਦਾ ਇਹ ਕਹੇ ਕਿ ਮੈਂ ਤੇ ਮਰਨਾ ਵਾ, ਉਹਦਾ ਤੁਸੀਂ ਕੀ ਇਲਾਜ ਕਰੋਗੇ? ਰਾਈਟ, ਉਹ ਤੇ ਕਹਿੰਦੇ ਆ ਕਿ ਮੇਰੀਆਂ ਮੰਗਾਂ ਮਨਾਓ ਜਿਹੜੀਆਂ ਮੈਂ ਮੰਗਾਂ ਤੇ ਬੈਠਾ। ਉਹ ਇੱਕ ਹਿਸਾਬ ਤੇ ਅੜ ਗਏ ਆ ਹੁਣ ਇਹ ਚੀਜ਼ ਤੇ। ਸੋ ਆਈ ਥਿੰਕ ਜਿਹੜਾ ਇਹ ਗੱਲ ਕਰਨੀ ਉਹਨਾਂ ਨੂੰ ਕਿ ਤੁਸੀਂ ਹੋਸਪਿਟਲ ਹੋ ਜਾਓ, ਤੁਸੀਂ ਇਲਾਜ ਉੱਥੇ ਜਾ ਕੇ ਕਰਾ ਲਓ, ਉਹ ਉਹਨੂੰ ਨਹੀਂ ਉਹ ਸਹੀ ਤਰ੍ਹਾਂ ਲੈਣਗੇ। ਅਸੀਂ ਬਹੁਤ ਕੁਝ ਟਰਾਈ ਕੀਤਾ, ਮੈਂ ਆਪਣੇ ਵੱਲੋਂ ਬਹੁਤ ਪਰਸਨਲੀ ਫੋਨ ਕਰਕੇ ਉਹਨਾਂ ਨੂੰ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਆ। ਮੈਂ ਜੋ ਵੀ ਮਤਲਬ ਮੈਂ ਆਪਣੇ ਵੱਲੋਂ ਕਰ ਸਕਦਾ ਕਿ ਇੱਕ ਮਰੀਜ਼ ਨੂੰ ਮੈਂ ਕਿੱਦਾਂ ਮਨਾਵਾਂ ਇਹ ਚੀਜ਼ ਜਿਹੜੀ ਆ ਇਤੋਂ, ਪਰ ਉਹਨਾਂ ਨੇ ਇਹੋ ਹੀ ਵਾਰ ਵਾਰ ਗੱਲ ਕੀਤੀ ਹੈ ਕਿ ਮੇਰੇ ਮੈਨੂੰ ਮਨਾਉਣ ਦੀ ਥਾਂ ਤੇ ਜਾਂ ਮੈਨੂੰ ਬਚਾਉਣ ਦੀ ਥਾਂ ਤੇ ਤੁਹਾਡਾ ਫੋਕਸ ਉੱਧਰ ਹੋਣਾ ਚਾਹੀਦਾ ਕਿ ਤੁਸੀਂ ਸਰਕਾਰ ਨੂੰ ਕਿੱਦਾਂ ਰਿਕੁਐਸਟ ਕਰੋ ਜਾਂ ਜੋ ਵੀ ਤੁਸੀਂ ਕਰਨਾ ਆਪਣੇ ਹਿਸਾਬ ਨਾਲ ਕਿ ਸਾਡੀਆਂ ਮੰਗਾਂ ਉਹ ਮੰਨਣ।
ਜੀ, ਤੁਹਾਡੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਉਹਨਾਂ ਦੀ ਸਿਹਤ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਆਲਰੇਡੀ? ਹਾਂਜੀ
ਹਾਂਜੀ, ਸਰ ਪੰਜਾਬ ਸਰਕਾਰ ਨਾਲ ਵੀ ਜਿਹੜੇ ਉਹਨਾਂ ਦੇ ਨੁਮਾਇੰਦੇ ਹੁੰਦੇ ਆ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਆ, ਉਹਨਾਂ ਦੇ ਡਾਕਟਰਸ ਨਾਲ, ਕਿਉਂਕਿ ਉਹਨਾਂ ਦੀ ਵੀ ਇੱਕ ਵਾਰੀ ਦਿਨ ਚ ਟੀਮ ਆਉਂਦੀ ਆ, ਸਾਡੇ ਡਾਕਟਰਸ ਉਹਨਾਂ ਨਾਲ ਵੀ ਪੂਰਾ ਓਪਨਲੀ ਕਮਿਊਨੀਕੇਟ ਕਰਦੇ ਆ। ਜਿਹੜੇ ਮੇਰੇ ਕਹਿ ਲਓ ਕਿ ਹੈਗੇ ਆ ਮੇਰੇ ਕੋਂਟੈਕਟ ਚ ਆ ਅਲੱਗ ਅਲੱਗ ਪਾਰਟੀਜ਼ ਦੇ ਜਿਹੜੇ ਨੁਮਾਇੰਦੇ ਆ, ਕਦੀ ਮਿਲਦੇ ਆ ਜਾਂ ਕਿੱਦਾਂ ਉਹਨਾਂ ਨਾਲ ਜਿਹੜੀ ਗੱਲ ਹੁੰਦੀ ਆ, ਉਹਨਾਂ ਨੂੰ ਵੀ ਮੈਂ ਸਦਾ ਇਹੋ ਹੀ ਡਾਇਰੈਕਸ਼ਨ ਦਿੰਦਾ ਕਿ ਇਸ ਵੇਲੇ ਜਿਹੜੀ ਸਥਿਤੀ ਆ ਬਹੁਤ ਮਾੜੀ ਆ, ਤੁਹਾਨੂੰ ਕੁਛ ਕਰਨਾ ਚਾਹੀਦਾ। ਔਰ ਮੈਂ ਮੈਂ ਜਿਹੜੇ ਜਿੰਨੇ ਵੀ ਭਾਵੇਂ ਅਲੱਗ ਅਲੱਗ ਪਾਰਟੀਜ਼ ਦੇ ਜਿਹੜੇ MLAs MPs ਨਾਲ ਜਿਹਨਾਂ ਨਾਲ ਮੇਰੀ ਗੱਲ ਹੋਈ ਆ, ਮੈਂ ਉਹਨਾਂ ਨੂੰ ਇਹੋ ਡਾਇਰੈਕਸ਼ਨ ਦਿੱਤੀ ਕਿ ਜਿਹੜੀ ਚੀਜ਼ ਇਹ ਕਰ ਰਹੇ ਆ ਤੁਹਾਨੂੰ ਕਰਨੀ ਚਾਹੀਦੀ ਆ, ਤੁਸੀਂ ਦਿੱਲੀ ਜਾਓ, ਕਿਉਂਕਿ ਜਿਹੜਾ ਇਸ ਟਾਈਮ ਤੇ ਇੱਕ ਵੀ ਮਿੰਟ ਜਿਹੜਾ ਵੇਸਟ ਕੀਤਾ ਉਹ ਵਾਪਸ ਨਹੀਂ ਆਉਣਾ। ਔਰ ਕੱਲ ਜੇ ਕੁਛ ਹੋ ਗਿਆ ਤੇ ਲੋਕਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਕਹਿਣਾ ਕਿ ਤੁਸੀਂ ਕਿਉਂ ਨੀ ਕੁਛ ਕੀਤਾ। ਸੋ ਆਈ ਥਿੰਕ ਇਹ ਟਾਈਮ ਆ ਕਿ ਤੁਸੀਂ ਇਕੱਠੇ ਹੋ ਜਾਓ, ਜਿੰਨੇ ਵੀ ਪਾਰਟੀਜ਼ ਦੇ ਤੁਸੀਂ ਲੀਡਰ ਹੋ, ਔਰ ਇਕੱਠੇ ਹੋ ਕੇ ਇੱਕ ਸਾਂਝੀ ਮੰਗ ਰੱਖੋ ਸਰਕਾਰ ਅੱਗੇ ਕਿ ਬਈ ਤੁਸੀਂ ਗੱਲ ਕਰੋ। ਮੈਂ ਨੀ ਕਹਿੰਦਾ ਤੁਸੀਂ ਮੰਗਾਂ ਮੰਨ ਲਓ, ਤੁਸੀਂ ਗੱਲ ਤੇ ਕਰੋ, ਜਿਹੜੀ ਆਪਣਾ ਡਾਇਲੋਗ ਆ ਉਹ ਤੇ ਓਪਨ ਕਰੋ
ਜੀ।
ਹੋ ਸਕਦਾ ਅਸੀਂ ਇਸ ਬਜ਼ੁਰਗ ਦੀ ਜਾਨ ਬਚਾ ਸਕੀਏ
ਜੀ, ਕਿਉਂਕਿ ਮੈਂ ਪੰਜਾਬ ਸਰਕਾਰ ਦੀ ਇਸ ਕਰਕੇ ਗੱਲ ਕਰ ਰਿਹਾ, ਤੁਹਾਡੇ ਵੀ ਧਿਆਨ ਚ ਹੋ ਗਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਵੀ ਪੂਰਾ ਨਿਗਾਹ ਰੱਖੀ ਜਾ ਰਹੀ ਹੈ, ਉਹਨਾਂ ਦੇ ਵੱਲੋਂ ਪੁੱਛਿਆ ਵੀ ਜਾ ਰਿਹਾ ਸਰਕਾਰ ਨੂੰ ਕਿ ਤੁਸੀਂ ਇਹਨਾਂ ਨੂੰ ਹੋਸਪਿਟਲ ਕਿਉਂ ਨਹੀਂ ਲੈ ਕੇ ਜਾ ਰਹੇ, ਇਹਨਾਂ ਨੂੰ ਇਲਾਜ ਮੁਹੱਈਆ ਕਿਉਂ ਨਹੀਂ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ, ਇਹ ਵੀ ਸਵਾਲ ਚੁੱਕੇ ਜਾ ਰਹੇ ਨਾਲ ਦੀ ਨਾਲ ਜੀ।
ਉਹਦੇ ਵਿੱਚ ਪ੍ਰੋਬਲਮ ਇਹ ਆ ਨਾ, ਹੁਣ ਪੰਜਾਬ ਸਰਕਾਰ ਦੇ ਵੀ ਹੱਥ ਬੰਨੇ ਆ, ਹੁਣ ਪੰਜਾਬ ਸਰਕਾਰ ਨੂੰ ਤੁਸੀਂ ਕਹੋਗੇ ਕਿ ਬਾਈ ਇਹ ਬੰਦੇ ਨੂੰ ਚੁੱਕ ਕੇ ਲੈ ਜਾਓ, ਹੁਣ ਕਿੱਦਾਂ ਕਿਸੇ ਨੂੰ ਤੁਸੀਂ ਇੱਕ ਧਰਨੇ ਵਿੱਚੋਂ ਜਿੱਥੇ ਲੱਖਾਂ ਲੋਕ ਬੈਠੇ ਆ ਉਹਦੇ ਵਿੱਚ ਤੁਸੀਂ ਧੱਕੇ ਨਾ, ਜੇ ਤੁਸੀਂ ਧੱਕਾ ਕਰਨ ਲੱਗੇ ਤੁਸੀਂ ਕਿੰਨੇ ਲੋਕ ਹੋਰ ਉੱਥੇ ਇੰਜਰ ਕਰ ਸਕਦੇ ਜੋ। ਸੋ ਪੰਜਾਬ ਸਰਕਾਰ ਨੂੰ ਮੈਨੂੰ ਲੱਗਦਾ ਆਪਾਂ ਬਲੇਮ ਨਹੀਂ ਕਰ ਸਕਦੇ ਇਹ ਚੀਜ਼ ਵਿੱਚ ਕਿ ਉਹ ਚੀਜ਼ ਕਰਨ ਜਾਂ ਕਿਉਂ ਨਹੀਂ ਕਰਦੇ, ਕਿਉਂਕਿ ਇਸ ਟਾਈਮ ਤੇ ਉਹ ਜਿਹੜੇ ਬਜ਼ੁਰਗ ਆ ਉਹ ਕਹਿ ਰਹੇ ਆ ਕਿ ਮੈਂ ਇਲਾਜ ਨਹੀਂ ਕਰਾਉਣਾ, ਮੈਨੂੰ ਤੁਸੀਂ ਇੱਥੋਂ ਨਹੀਂ ਲੈ ਕੇ ਜਾ ਸਕਦੇ, ਰਾਈਟ। ਸੋ ਆਈ ਥਿੰਕ ਪੰਜਾਬ ਸਰਕਾਰ ਦੇ ਵੀ ਹੱਥ ਕਿਸੇ ਨਾ ਕਿਸੇ ਹੱਦ ਤੱਕ ਬੱਝੇ ਆ, ਔਰ ਅਸੀਂ ਮੈਂ ਉਹਨਾਂ ਨੂੰ ਇਹ ਚੀਜ਼ ਵਿੱਚ ਮੈਂ ਉਹਨਾਂ ਨੂੰ ਗਲਤ ਨਹੀਂ ਕਹੂੰਗਾ ਕਿ ਉਹ ਜੋ ਕਰ ਸਕਦੇ ਆ ਉਹ ਆਪਣੇ ਵੱਲੋਂ ਇਸ ਚੀਜ਼ ਵਿੱਚ ਕਰ ਰਹੇ ਆ। ਹਾਂ, ਮੈਂ ਇਹ ਜ਼ਰੂਰ ਕਹੂੰਗਾ ਪੰਜਾਬ ਸਰਕਾਰ ਨੂੰ ਥੋੜੀ ਜਿਹੀ ਹਿੰਮਤ ਮਾਰਨੀ ਚਾਹੀਦੀ ਆ, ਉਹਨਾਂ ਨੂੰ ਜਿਹੜੀ ਸੈਂਟਰ ਦੀ ਸਰਕਾਰ ਦੇ ਨਾਲ ਡਾਇਲੋਗ ਓਪਨ ਕਰਨਾ ਚਾਹੀਦਾ, ਉੱਥੇ ਜਾ ਕੇ ਗੱਲਬਾਤ ਕਰਨ ਦਾ ਜਿਹੜਾ ਜ਼ਰੀਆ ਵਾ ਉਹ ਲੱਭਣਾ ਚਾਹੀਦਾ ਵਾ, ਉਹਦੇ ਵਿੱਚ ਟਾਈਮ ਵੇਸਟ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ।
ਇੱਕ ਜਾਂਦੇ ਜਾਂਦੇ ਇੱਕ ਦੋ ਸਵਾਲ ਹੋਰ ਨੇ ਮੇਰੇ ਡਾਕਟਰ ਸਾਹਿਬ ਕੀ ਤੁਹਾਡੇ ਤੁਹਾਡਾ ਲੰਮਾ ਚੌੜਾ ਤਜਰਬਾ ਹੈਗਾ ਆ ਡਾਕਟਰੀ ਲਾਈਨ ਦਾ, ਮੈਡੀਕਲ ਖੇਤਰ ਦਾ, ਇੱਕ ਵਿਅਕਤੀ ਕੋਈ ਅਜਿਹੀ ਉਮਰ ਦੇ ਵਿੱਚ ਭੋਜਨ ਤੋਂ ਬਿਨਾਂ ਕਿੰਨੇ ਕੁ ਦਿਨ ਸਰਵਾਈਵ ਕਰ ਸਕਦਾ ਜੀ?
ਹਾਂਜੀ, ਇਹ ਸਵਾਲ ਜੀ ਬਹੁਤ ਵਾਰੀ ਮਤਲਬ ਕਿ ਮੈਨੂੰ ਹੋਇਆ ਹਨਾ, ਕਿਉਂਕਿ ਪਹਿਲੀ ਗੱਲ ਇਹ ਚੀਜ਼ ਤੇ ਸਾਨੂੰ ਮੈਡੀਕਲ ਸਕੂਲ ਚ ਤੇ ਪੜ੍ਹਾਈ ਨਹੀਂ ਜਾਂਦੀ, ਕਿਉਂਕਿ ਕੋਈ ਵੀ ਮੈਡੀਕਲ ਸਕੂਲ ਇਹ ਥੋੜੀ ਤੁਹਾਨੂੰ ਪੜ੍ਹਾਉਂਦਾ ਕਿ ਕੋਈ ਵਿਅਕਤੀ ਜਿਹੜਾ ਮਰਨ ਵਰਤੇ ਬਹਿ ਜਾਓ ਉਹਦਾ ਕਿੱਦਾਂ ਟੇਕ ਕੇਅਰ ਕਰਨੀ। ਪਹਿਲੀ ਗੱਲ ਤੇ ਸਾਡੇ ਬਾਹਰਲੇ ਦੇਸ਼ਾਂ ਚ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਆ, ਰਾਈਟ, ਕੋਈ ਏਦਾਂ ਦੀ ਚੀਜ਼ ਤੇ ਵਕਤ ਆਉਂਦਾ ਹੀ ਨਹੀਂ। ਸੋ ਇਹ ਚੀਜ਼ ਮੈਡੀਕਲ ਸਕੂਲ ਚ ਨਹੀਂ ਪੜ੍ਹਾਈ ਜਾਂਦੀ, ਪਰ ਜਿੰਨੇ ਕਿ ਸਾਨੂੰ ਨੌਲੇਜ ਆ ਇਹ ਚੀਜ਼ ਦੇ ਉੱਤੇ, ਮੈਂ ਰਿਸਰਚ ਕੀਤੀ ਆ ਜਾਂ ਹਨਾ ਆਪਣਾ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕੀਤੀ ਆ, ਤੇ ਉਹਦੇ ਵਿੱਚ ਤਿੰਨ ਚੀਜ਼ਾਂ ਬਾਹਰ ਆਉਂਦੀਆਂ ਜਾਂ ਅਸੀਂ ਐਨੀਮਲ ਮਾਡਲਸ ਨੂੰ ਸਟੱਡੀ ਕਰਦੇ ਹਾਂ, ਤਿੰਨ ਚੀਜ਼ਾਂ ਜਿਹੜੀਆਂ ਵਾ ਮੈਟਰ ਕਰਦੀਆਂ ਕਿ ਬੰਦਾ ਕਿੰਨੀ ਕੁ ਦੇਰ ਸਰਵਾਈਵ ਕਰ ਸਕਦਾ। ਨੰਬਰ 1 ਜਿਹੜੀ ਚੀਜ਼ ਹੈ ਮੋਸਟ ਇੰਪੋਰਟੈਂਟ ਆ ਉਹ ਆ ਉਹਦੇ ਗਲਾਈਕੋਜਨ ਸਟੋਰ, ਉਹਦੇ ਅੰਦਰ ਸਟੋਰਸ ਕਿੰਨੇ ਆ, ਫੈਟ ਸਟੋਰ ਕਿੰਨੀ ਕਿਆ, ਜਿਹੜੀ ਫੈਟ ਸਟੋਰ ਹੈ ਜੇ ਕੋਈ ਮੋਟਾ ਬੰਦਾ ਵਾ ਉਹਦੇ ਜ਼ਿਆਦਾ ਫੈਟ ਆ ਉਹਦਾ ਮਤਲਬ ਜ਼ਿਆਦਾ ਫੈਟ ਬਰਨ ਗਲੂਕੋਜ਼ ਟਰਨ ਕਰ ਸਕਦਾ ਤੇ ਜ਼ਿਆਦਾ ਦੇਰ ਸਰਵਾਈਵ ਕਰ ਸਕਦਾ, ਨੰਬਰ 1। ਦੂਜੀ ਚੀਜ਼ ਆ ਉਹਦਾ ਬੇਸਲ ਮੈਟਾਬੋਲਿਕ ਰੇਟ, ਮਤਲਬ ਕਿ ਉਹ ਦਿਨ ਵਿੱਚ ਉਹਦੀ ਉਹ ਕਿੰਨੀ ਕੁ ਐਨਰਜੀ ਯੂਜ ਕਰ ਰਿਹਾ, ਮਤਲਬ ਕਿ ਜਦੋਂ ਸਰਦੀਆਂ ਹੁੰਦੀਆਂ ਵਾ ਉਦੋਂ ਆਪਣਾ ਸਰੀਰ ਨੂੰ ਆਪਣੇ ਆਪ ਨੂੰ ਗਰਮ ਰੱਖਣ ਲਈ ਐਨਰਜੀ ਬਣਾਉਣੀ ਪੈਂਦੀ ਆ, ਜਦੋਂ ਆਪਾਂ ਤੁਰਦੇ ਫਿਰਦੇ ਉਹ ਚ ਐਨਰਜੀ ਲੱਗਦੀ ਆ। ਹੁਣ ਡੱਲੇਵਾਲ ਸਾਹਿਬ ਜਿਹੜੇ ਇੱਕ ਥਾਂ ਤੇ ਲੰਮੇ ਪਏ ਆ, ਹੀ ਡਸਨਟ ਵਾਕ ਅਰਾਊਂਡ, ਹਨਾ ਤੁਰਦੇ ਫਿਰਦੇ ਨਹੀਂ ਆ। ਸੋ ਉਹਨਾਂ ਦੀ ਸਾਰੀ ਐਨਰਜੀ ਸਟੋਰ ਇਹ ਹੋਈ ਆ ਕਿ ਆਪਣੇ ਆਪ ਨੂੰ ਵਾਰਮ ਕਿੱਦਾਂ ਰੱਖਣਾ, ਇਸ ਲਈ ਅਸੀਂ ਉਹਨਾਂ ਦੇ ਉੱਤੇ ਬਲੈਂਕਟਸ ਲੈ ਕੇ ਰੱਖਦੇ ਹਾਂ ਕਿ ਉਹਨਾਂ ਦੀ ਮਿਨੀਮਲ ਜਿਹੜੀ ਐਨਰਜੀ ਆ ਉਹ ਯੂਜ਼ ਹੋਵੇ, ਦਿਨ ਦੇ ਵਿੱਚ ਕੋਈ ਵੀ ਐਨਰਜੀ ਯੂਜ਼ ਨਾ ਹੋਵੇ, ਘੱਟ ਤੋਂ ਘੱਟ ਕੈਲਰੀਜ਼ ਬਰਨ ਹੋਣ। ਔਰ ਜਿਹੜੀ ਤੀਜੀ ਚੀਜ਼ ਹੈ ਜਿਹੜੀ ਡਿਟਰਮਿਨ ਕਰਦੀ ਆ ਉਹ ਆ ਤੁਹਾਡਾ ਮੈਂਟਲ ਹੈਲਥ, ਤੁਹਾਡਾ ਮੈਂਟਲ ਸਟੇਟ ਕਿੰਨੀ ਕੁ ਸਟਰੋਂਗ ਆ। ਸੋ ਆਈ ਥਿੰਕ ਜੇ ਮੈਂ ਡੱਲੇਵਾਲ ਸਾਹਿਬ ਦਾ ਵੇਖਾਂ, ਨੰਬਰ 1 ਉਹਨਾਂ ਦੇ ਸਾਰੇ ਸਟੋਰਸ ਖਤਮ ਹੋ ਚੁੱਕੇ ਆ, ਨੰਬਰ 2 ਜੇ ਮੈਂ ਗੱਲ ਕਰਾਂ ਉਹਨਾਂ ਦਾ ਅਸੀਂ ਬੇਸਲ ਜਿਹੜਾ ਰੇਟ ਆ ਕਿੰਨੀ ਕੁ ਐਨਰਜੀ ਯੂਜ਼ ਕਰਦੇ, ਮਿਨੀਮਲ ਆ। ਪਰ ਜਿਹੜੀ ਸਭ ਤੋਂ ਮੇਨ ਚੀਜ਼ ਜਿਹਦੇ ਕਰਕੇ ਉਹ ਇਸ ਵੇਲੇ ਸਰਵਾਈਵ ਕਰ ਰਹੇ ਆ, ਮੈਨੂੰ ਲੱਗਦਾ ਉਹ ਆਪਣੀ ਮੈਂਟਲ ਹੈਲਥ ਕਰਕੇ ਸਰਵਾਈਵ ਕਰ ਰਿਹਾ, ਜਿਹੜੀ ਮੈਂਟਲ ਫਿਟਨੈਸ ਆ ਉਹਨਾਂ ਦੀ ਜਿਹੜੀ ਸ਼ਕਤੀ ਆ ਕਹ ਲਓ ਉਹਦੇ ਨਾਲ ਹੀ ਉਹ ਸਰਵਾਈਵ ਕਰੋ। ਕਿੰਨੀ ਦਿਨ ਉਹ ਸਰਵਾਈਵ ਕਰ ਸਕਦੇ ਆ, ਮੈਂ ਤੇ ਅਸੀਂ ਸੋਚਦੇ ਹਾਂ ਕਿ 7ਵੇਂ ਦਿਨ ਤੋਂ ਬਾਅਦ ਬਹੁਤ ਔਖਾ ਹੋ ਜਾਣਾ, ਹੁਣ ਤੇ ਉਹ 42 ਡੇਜ਼ ਤੇ ਪਹੁੰਚ ਗਿਆ। ਸੋ ਮੈਂ ਤੇ ਇਹੋ ਕਹੂੰਗਾ ਕਿ ਕਦੀ ਵੀ ਕੁਛ ਹੋ ਸਕਦਾ, ਸਾਡੇ ਕੋਈ ਟਾਈਮ ਨਹੀਂ ਹੈਗਾ ਕਿੰਨੀ ਦੇਰ ਹੋਰ ਸਰਵਾਈਵ ਕਰ ਸਕਦੇ ਆ, ਮੇਰੇ ਕੋਲ ਇਹਦਾ ਜਵਾਬ ਨਹੀਂ ਹੈਗਾ। ਪਰ ਇਸ ਟਾਈਮ ਤੇ ਜਿੱਦਾਂ ਕੱਲ ਉਹਨਾਂ ਨੂੰ ਸਟੇਜ ਤੋਂ ਜਦੋਂ ਲੈ ਕੇ ਆਉਂਦਾ ਉਹਨਾਂ ਨੂੰ ਉਲਟੀਆਂ ਆ ਗਈਆਂ ਸੀ, ਸੋ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਆ, ਕੁਛ ਵੀ ਹੋ ਸਕਦਾ
ਜੀ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਸਾਰਾ ਅਪਡੇਟ ਸਾਡੇ ਨਾਲ ਸਾਂਝਾ ਕੀਤਾ ਡੱਲੇਵਾਲ ਦੀ ਸਿਹਤ ਨੂੰ ਲੈ ਕੇ। ਹੋਰ ਕੁਛ ਜਾਂਦੇ ਜਾਂਦੇ ਜੇਕਰ ਕੋਈ ਗੱਲ ਕੋਈ ਰਹਿ ਗਈ ਹੋਵੇ ਸਾਡੇ ਵੱਲੋਂ ਪੁੱਛਣੀ, ਕੋਈ ਸਾਂਝੀ ਕਰਨਾ ਚਾਹੁੰਦੇ ਹੋਵੇ ਪਲੀਜ਼ ਜਾਂਦੇ ਜਾਂਦੇ।
ਨਹੀਂ, ਮੈਂ ਵੇਖੋ ਜਿੰਨੇ ਵੀ ਤੁਹਾਡੇ ਬਾਹਰ ਬੈਠੇ ਆਸਟ੍ਰੇਲੀਆ ਚ ਜਿੰਨੇ ਵੀ ਲੋਕ ਨੇ, ਮੈਂ ਉਹਨਾਂ ਨੂੰ ਇਹੋ ਕਹੂੰਗਾ ਕਿ ਇੱਕ ਬਜ਼ੁਰਗ ਵੇਖੋ, ਉਹ ਆਪਣਾ ਸਭ ਕੁਝ ਛੱਡ ਕੇ ਉਹਨੇ ਇੱਕ ਕਿਸਾਨੀ ਮੰਗ ਆ ਜਿਹੜੀ ਲੋਕ ਸੋਚਦੇ ਆ ਕਿ ਜੇ ਇਹ ਕਿਸਾਨੀ ਮੰਗ ਜਿਹੜੀ ਪੂਰੀ ਹੁੰਦੀ ਆ ਤੇ ਸਾਡਾ ਆਉਣ ਵਾਲਾ ਭਵਿੱਖ ਪੰਜਾਬ ਦਾ, ਦੇਸ਼ ਦਾ, ਦੇਸ਼ ਦੇ ਕਿਸਾਨਾਂ ਦਾ ਉਹ ਸੁਨਹਿਰਾ ਹੋ ਸਕਦਾ। ਸੋ ਮੈਨੂੰ ਲੱਗਦਾ ਲੋਕਾਂ ਨੂੰ ਇਹ ਚੀਜ਼ ਰਿਅਲਾਈਜ਼ ਕਰਨੀ ਚਾਹੀਦੀ ਕਿ ਛੋਟੀਆਂ ਮੋਟੀਆਂ ਗੱਲਾਂ ਪਿੱਛੇ ਕਰਕੇ ਇਸ ਟਾਈਮ ਤੇ ਇਹ ਜਿਹੜੀ ਲੜਾਈ ਆ ਕਿਸਾਨਾਂ ਦੀ ਇਹਦੇ ਵੱਲ ਆਪਾਂ ਗੌਰ ਹੀ ਕਰੀਏ ਕਿ ਵੇਖੋ ਇਹ ਲੜ ਕਿਉਂ ਰਹੇ ਆ, ਔਰ ਜੇ ਲੜਾਈ ਵਿੱਚ ਕਾਮਯਾਬ ਹੁੰਦੇ ਆ ਤੇ ਤੁਸੀਂ ਆਪੇ ਹੀ ਸੋਚ ਲਓ ਕਿ ਜਿਹੜਾ ਦੇਸ਼ ਆ, ਜਿਹੜਾ ਭਾਰਤ ਦੇਸ਼ ਆ, ਉਹਦਾ ਜਿਹੜਾ ਭਵਿੱਖ ਹੋਣ ਵਾਲਾ ਕਿੰਨਾ ਸੁਨਹਿਰਾ ਹੋ ਸਕਦਾ। ਜਿਹੜਾ ਸਿਸਟਮ ਅੱਜ ਮੋਨੋਪੋਲੀਆਂ ਲਈ ਕੰਮ ਕਰ ਰਿਹਾ, ਕੱਲ ਇੱਕ ਆਮ ਕਿਸਾਨ ਲਈ ਕੰਮ ਕਰੂਗਾ, ਇੱਕ ਆਮ ਮਜ਼ਦੂਰ ਲਈ ਕੰਮ ਕਰੂਗਾ। ਇਹਦੇ ਵਿੱਚ ਇੱਕ ਕਿਸਾਨ ਦਾ, ਮਜ਼ਦੂਰ ਦਾ ਵੀ ਫਾਇਦਾ ਹੋਊਗਾ, ਮਿਡਲ ਕਲਾਸ ਦਾ ਵੀ ਫਾਇਦਾ ਹੋਊਗਾ, ਜਿਹੜੇ ਉੱਥੇ ਹੋਰ ਜਿਹੜੇ ਭਾਵੇਂ ਵਪਾਰੀ ਵਰਗ ਆ, ਹੋਰ ਵਰਗ ਆ, ਉਹਨਾਂ ਸਾਰਿਆਂ ਦਾ ਫਾਇਦਾ ਹੋਊਗਾ। ਅੱਜ ਜਿਹੜਾ ਪੈਸਾ ਮੋਨੋਪੋਲੀਆਂ ਦੇ ਹੱਥ ਚ ਆ ਉਹ ਕੱਲ ਆਮ ਆਦਮੀ ਦੇ ਹੱਥ ਚ ਆਜੂਗਾ। ਜਿਹੜੀਆਂ ਅਸੀਂ ਗੱਲਾਂ ਕਰਦੇ ਐਜੂਕੇਸ਼ਨ ਦੀਆਂ, ਹੈਲਥ ਕੇਅਰ ਦੀਆਂ, ਇਨਵਾਇਰਮੈਂਟ ਦੀਆਂ, ਉਹ ਸਾਰੀਆਂ ਜਿਹੜੀਆਂ ਅਸੀਂ ਡਾਇਵਰਸੀਫਿਕੇਸ਼ਨ ਆਫ ਕ੍ਰੋਪਸ ਦੀ ਗੱਲ ਕਰਦੇ ਹਾਂ, ਵਾਟਰ ਜਿਹੜੀ ਪ੍ਰਿਜ਼ਰਵੇਸ਼ਨ ਦੀ ਗੱਲ ਕਰਦੇ ਹਾਂ, ਉਹ ਸਾਰੀਆਂ ਗੱਲਾਂ MSP ਦੇ ਨਾਲ ਜੁੜੀਆਂ। ਜੇ MSP ਲਾਅ ਬਣਦਾ ਤੇ ਹੋ ਸਕਦਾ ਆਉਣ ਵਾਲਾ ਜਿਹੜਾ ਸਾਡਾ ਫਿਊਚਰ ਹੈ ਪੰਜਾਬ ਦਾ, ਦੇਸ਼ ਦਾ, ਉਹ ਸੁਨਹਿਰੀ ਹੋਵੇ, ਸਾਡੇ ਬੱਚਿਆਂ ਨੂੰ ਦੇਸ਼ ਛੱਡ ਕੇ ਨਾ ਜਾਣਾ ਪਵੇ। ਸੋ ਆਈ ਥਿੰਕ ਹਰ ਇੱਕ NRI ਦਾ ਫਰਜ਼ ਬਣਦਾ, ਮੈਂ ਨੀ ਕਹਿੰਦਾ ਤੁਸੀਂ ਕਿਸੇ ਨੂੰ ਸਪੋਰਟ ਕਰੋ, ਪਰ ਐਟਲੀਸਟ ਇਸ ਚੀਜ਼ ਨੂੰ, ਇਸ ਮੁੱਦੇ ਨੂੰ ਸਟੱਡੀ ਜ਼ਰੂਰ ਕਰੋ, ਇਹਦੇ ਬਾਰੇ ਘਰਾਂ ਚ ਗੱਲਬਾਤ ਕਰੋ ਕਿ ਕਿਸਾਨ ਕਿਉਂ ਇਸ ਵੇਲੇ ਸੜਕਾਂ ਤੇ ਬੈਠੇ ਆ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਗੱਲਬਾਤ ਦਾ ਹਿੱਸਾ ਬਣੀਏ।
ਧੰਨਵਾਦ ਡਾਕਟਰ ਸਾਹਿਬ ਸਾਨੂੰ ਸਮਾਂ ਦੇਣ ਦੇ ਵਾਸਤੇ ਇੱਕ ਵਾਰ ਫਿਰ। ਸੋ ਦੋਸਤੋ, ਇਹ ਸਨ ਡਾਕਟਰ ਸਵੈਮਾਨ ਸਿੰਘ ਜਿਹੜੇ ਸਾਰਾ ਵੇਰਵਾ ਸਾਂਝਾ ਕਰੇ ਸਨ ਸਰਦਾਰ ਜਗਦੀਪ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਦੇ ਬਾਰੇ ਵਿੱਚ। ਡਾਕਟਰ ਸਾਹਿਬ ਦੀ ਟੀਮ, ਇਹਨਾਂ ਦੇ ਸਾਥੀ ਲਗਾਤਾਰ ਡੱਲੇਵਾਲ ਸਾਹਿਬ ਦੀ ਔਰ ਹੋਰਨਾਂ ਕਿਸਾਨ ਆਗੂਆਂ ਦੀ ਜਿਹੜੇ ਸੰਘਰਸ਼ ਕਰ ਰਹੇ ਨੇ, ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਵੱਖ ਵੱਖ ਥਾਵਾਂ ਤੇ ਜਦੋਂ ਵੀ ਸੰਘਰਸ਼ ਹੁੰਦਾ ਤੇ ਉਹਨਾਂ ਦੀ ਸਿਹਤਯਾਬੀ ਦੀ ਲਗਾਤਾਰ ਨਜ਼ਰਸਾਨੀ ਕਰਦੇ ਨੇ। ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਲਗਭਗ 42 ਦਿਨ ਹੋ ਚੁੱਕੇ ਨੇ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਿਆ, ਖਾਣਾ ਪੀਣਾ ਛੱਡਿਆ, ਔਰ ਉਹਨਾਂ ਦੀ ਸਿਹਤ ਇਸ ਵਕਤ ਚਿੰਤਾ ਦੀ ਸਥਿਤੀ ਤੇ ਬਣੀ ਹੋਈ ਹੈ, ਬੇਹੱਦ ਨਾਜ਼ੁਕ ਹੈ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਇਸ ਪਾਸੇ ਧਿਆਨ ਦੇਵੇਗੀ। ਅੱਜ ਦੇ ਵਾਸਤੇ ਇਹਨਾਂ ਹੀ, ਹੋਰਨਾਂ ਖਬਰਾਂ ਤੇ ਜਾਣਕਾਰੀਆਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो। फेसबुक उते SBS पंजाबी नू लाइक करो, सांझा करो अते अपने विचार भी प्रगटाओ।